मन्ने की गत कही न जाए,
मन्ने की गत कही न जाए,
जे को कहे पिछे पछताए,
जे को कहे पिछे पछताए,
कागद कलम न लिखण हार,
कागद कलम न लिखण हार,
मन्ने का बह करन विचार,
मन्ने का बह करन विचार,
ऐसा नाम निरंजन होए,
ऐसा नाम निरंजन होए,
जे को मन जाने मन कोए,
जे को मन जाने मन कोए।
ध्यान देना, उच्चारण तुसी कर दिया है, पर थोड़ी जी टेक्निक जरूर चेते रखो उच्चारण दी। वो की है, केड़ा अखर केड़े पासे लग के अर्थ क्लियर होंदे। मन्ने की गत इथे रुकना है। बहुते लोग मैं देखिया भी कीगत पढ़ दे, कीगत कीगत कोई शब्द नहीं है। मन्ने की गत, गत का मतलब है अवस्था, गत का मतलब है हालत, मनन तो बाद जो अवस्था बनती है। सुन लिया, पिता ने कहा, माता ने कहा, पुत्र है कम कर लो, सुनते ले है, पर मनिया है नहीं, फिर की होगा, अधूरा रह जाएगा। वो पुत्र आज्ञाकारी नहीं बनेगा, उन्हें शाबाश नहीं मिलेगी। बस हूँ समझ लो, परमेश्वर के नाम को, गुरु के बचन को सुन के जेड़ा मन लेंदा है, ओदी गति, ओदी अवस्था, ओदी हालत, ओदी पदवी कहीं ना जाए। उन्हें अखरां द्वारा बयान ही नहीं किया जा सकता। भगत कबीर जी ने तो क्या कहो, कबीर गूंगे गुड़ खाया, पूछे तो क्या कही, जो कह भी देवे तो अधूरा है। सचमुच जे आप गुरु के पाए हुए पूर्णिया चलीए, गुरु ने कहा वहमां नूं छड्डो, परमां नूं छड्डो, मूर्तियां नूं छड्डो, एक अकाल पुरख नाल जुड़ो, जे असीं मन लईए फिर की होवेगा, असीं खालसे बन जावांगे। जागत जोत जपे निसवासुर, एक बिना मन नैक नाने, पूरन प्रेम प्रतीत सजे, व्रत गोर मड़ी मट भूल न मानो। जे असीं गुरु दी गल मन लईए फिर असीं की बन जावांगे, खालसे, फिर असीं शुद्ध स्वरूप बन जावांगे। तो महाराज कहते मन्ने की गत कही, इनू बयान नहीं किया जा सकता। कोई कवे अखरां विच समझाओ, सानू नहीं समझाया जा सकता। जे को कहे, जे कोई मेरे वर्गा डींग मारे जी मैं दसदा हाँ, कहते पछताए, पिछे पछताए, उन्हें पछताना पवे, क्योंकि वह कह नहीं सकेगा। जिसने जो आनंद माणिया है वह नहीं बयान कर सकता, वह तो कहना मैं ही जानता। बस पातशाह कहते हैं मनण की हालत यह है। फिर कागद कलम न लिखण हार, ये जरा नन्ना अखर है, दिली दीपक है। दिली दीपक समझते हो, जिहड़ी दरवाजे की दहलीज है उसनू कहते हैं दिली। उहदे उत्ते जिहड़ा दीवा जगा के रखीए, वह रोशनी अंदर भी करदा ते बाहर भी करदा। हुण तुहानू समझ आ गई ना दिली दीपक दी। इसे तरह जिहड़ा नन्ना अखर है ये कलम नाल भी लगेगा, ना लिखण नाल भी, हार नाल भी लगेगा, तो कागज़ नाल भी लगेगा। एक नन्ना अखर तिन्ना नाल लग जाएगा, ना वो कागज है, ना वो कलम है, ना वो लिखण हार है। जेड़ा मनण की गति दस सके, कागज कलम ना लिखण हार, फिर महाराज किवें समझिए। कहते मन्ने का बह करन विचार, आ जिवें आपां बैठ के गुरबाणी नूं पढ़ रहे हां, विचार इउं ते समझ आ सकती है, पर जे कोई आखे मैं कागजा उत्ते लिख के कोई किताब लिख के समझा देव, सतगुरु कहते नहीं। ये तो गल ही कुछ होर है, ये तो आनंद माणन का रस्ता है, ये सिर्फ गलों का रस्ता नहीं। इसलिए पातशाह कहते ने मन्ने का बह करन विचार, इनू ध्यान देना। उत्थे मन्ने की गत, इत्थे मन्ने का बह करन विचार, ऐसा नाम निरंजन होए। क्योंकि हुण तक बाणी विच निरंजन अखर पहली बारी आया, इस जपजी साहब अगे बड़ी बारी आया अगे, चलो ये शब्द जिहड़ा है ये परमेश्वर दे लई वरत्या गया, जिसनू संधि छेद करके समझना है। क्योंकि छोटे छोटे बच्चियां भी बैठिया ने, बड़ी खुशी है, वड्डी उम्र तो लैके छोटी उम्र तक बच्चे भी बैठे ने, इन्हां नू जदों समझ आ गई तां ये अपने आप अर्थ करन लग पैणगे। निरंजन, अंजन कहते हैं सुरमे, सुरमे का मतलब है कालख, कालख तो मतलब है माया, ਉਹ ਪਰਮੇਸ਼ਵਰ ਜੋ ਮਾਇਆ ਰੂਪੀ ਕਾਲਖ ਤੋਂ ਰਹਿਤ ਹੈ, ਸੋ ਕਹੀਏ ਨਿਰੰਜਨ। ਤੋ ਐਸਾ ਨਾਮ ਨਿਰੰਜਨ ਹੋਏ, ਉਸ ਨਿਰੰਜਨ ਵਾਹਿਗੁਰੂ ਦਾ ਐਸਾ ਪਵਿੱਤਰ ਨਾਮ ਹੈ, ਜੇ ਕੋ ਮਨ ਜਾਣੇ ਮਨ ਕੋਏ। ਹੁਣ ਇੱਥੇ ਮਨ ਨੂੰ ਵੀ ਸਮਝ ਲਈਏ। ਵੀਰ ਜੀ ਨੇ ਕਿਹਾ ਸੀ ਵੀ ਉਹ ਕਾਪੀਆਂ ਹਾਲੀ ਨਹੀਂ ਆਈਆਂ। ਅੱਛਾ, ਆ ਗਈਆਂ ਨੇ। ਵੀ ਇਹ ਨੁਕਤੇ ਲਿਖਣ ਵਾਲੇ ਵੀ ਹਨ, ਮੈਂ ਕਹੀ ਜਾਵਾਂਗਾ, ਤੁਸੀਂ ਸੁਣੀ ਜਾਓਗੇ, ਅਤੇ ਸੁਣਨ ਤੋਂ ਬਾਅਦ ਜੇ ਤੁਹਾਨੂੰ ਕਿਸੇ ਨੇ ਬਾਹਰ ਜਾ ਕੇ ਪੁੱਛ ਲਿਆ ਤਾਂ ਬਹੁਤਿਆਂ ਨੂੰ ਯਾਦ ਨਹੀਂ ਰਹਿਣਾ। ਬਹੁਤਿਆਂ ਨੇ ਕਹਿਣਾ ਜੀ ਪਤਾ ਨਹੀਂ, ਗਿਆਨੀ ਜੀ ਨੇ ਕੁਝ ਕਿਹਾ ਜ਼ਰੂਰ ਸੀ ਪਰ ਸਾਨੂੰ ਪਤਾ ਨਹੀਂ ਕੀ ਕਿਹਾ। ਇਹ ਮਨ ਦੇ ਸਰੂਪ ਨੋਟ ਕਰ ਲਓ। ਮੰਮਾ ਨੰਨੇ ਨੂੰ ਔਂਕੜ ਮਨ, ਇਹ ਹੈ ਮਨ ਨੌਨ ਪੁਲਿੰਗ ਇੱਕ ਵਚਨ। ਫਿਰ ਜਦੋਂ ਮੰਮਾ ਨੰਨਾ ਮੁਕਤਾ ਮਨ, ਮਨ ਸੰਬੋਧਨ, ਜਦੋਂ ਮਨ ਨੂੰ ਆਵਾਜ਼ ਮਾਰਨੀ, ਇਹ ਮਨ ਮੇਰਿਆ, ਇਹ ਮਨ ਮੇਰੇ, ਉੱਥੇ ਮਨ ਦਾ ਨੰਨਾ ਮੁਕਤਾ ਹੋਵੇਗਾ। ਜਦੋਂ ਮਨ ਦੇ ਨੰਨੇ ਨੂੰ ਸਿਹਾਰੀ ਆ ਜਾਏਗੀ ਮਨ ਵਿੱਚ, ਮਨ ਦੁਆਰਾ, ਅਤੇ ਜਦੋਂ ਮਨ ਦੇ ਮੰਮੇ 'ਤੇ ਟਿੱਪੀ ਲੱਗ ਜਾਏਗੀ, ਉਹ ਹੈ ਮੰਨਣ ਦੀ ਗੱਲ। ਹੁਣ ਜਿੱਥੇ ਮਹਾਰਾਜ ਨੇ ਕਿਹਾ ਐਸਾ ਨਾਮ ਨਿਰੰਜਨ ਹੋਏ ਜੇ ਕੋ, ਹੁਣ ਤੁਸੀਂ ਦੋਵਾਂ ਨੂੰ ਜੇ ਇੱਕੋ ਤਰ੍ਹਾਂ ਪੜ੍ਹੋਗੇ ਤਾਂ ਇਹ ਜ਼ਿਆਦਤੀ ਹੋਵੇਗੀ, ਕਿਉਂ ਇੱਕ 'ਤੇ ਟਿੱਪੀ ਲੱਗੀ ਇੱਕ 'ਤੇ ਨਹੀਂ ਲੱਗੀ। ਤੋ ਇਸ ਨੂੰ ਪੜ੍ਹਨਾ ਜੇ ਕੋ ਮਨ ਜਾਣੇ ਮਨ ਕੋਏ। ਜੇ ਕੋਈ ਆਪਣੇ ਮਨ ਵਿੱਚ ਐਸੇ ਪਰਮਾਤਮਾ ਦੇ ਨਾਮ ਨੂੰ ਮੰਨ ਲਵੇ, ਮੰਨਣ ਕਰ ਲਵੇ, ਫਿਰ ਉਹਦੀ ਗਤੀ ਕਹੀ ਨਹੀਂ ਜਾ ਸਕਦੀ।
ਇੱਕ ਇਹਦੇ ਵਿੱਚ ਜੋ ਸ਼ਬਦ ਹੈ ਨਿਰੰਜਨ, ਇਹਦਾ ਅਸੀਂ ਉਚਾਰਨ ਕਿਵੇਂ ਨਿਰੰਜਨ ਕਰ ਜਾਂਦੇ ਹਾਂ। ਰਾਰੇ ਨੂੰ ਸਿਹਾਰੀ ਨਹੀਂ ਹੈ, ਰਾਰੇ ਉੱਤੇ ਟਿੱਪੀ ਹੈ ਰੰਜਨ, ਅਤੇ ਅੱਗੇ ਪਹਿਲਾਂ ਨੰਨੇ ਨੂੰ ਸਿਹਾਰੀ ਨਿਰੰਜਨ, ਇਹਨੂੰ ਨਿਰੰਜਨ ਪਾਠ ਜਿਹੜਾ ਹੈ ਉਹ ਨਹੀਂ ਕਰਨਾ। ਅਤੇ ਕਾਗਜ਼ ਦੇ ਦੱਦੇ ਨੂੰ ਲੱਗੀ ਹੋਈ ਸਿਹਾਰੀ, ਜਿਹਦਾ ਅਰਥ ਹੈ ਕਾਗਜ਼ ਦੇ ਉੱਤੇ ਐਸਾ ਕੋਈ ਵੀ ਲਿਖਣਹਾਰ ਨਹੀਂ ਹੋਇਆ ਜੋ ਆਪਣੀ ਕਲਮ ਦੇ ਨਾਲ, ਨਾ ਐਸੀ ਕੋਈ ਕਲਮ ਬਣੀ ਹੈ ਜਿਹੜੀ ਕਾਗਜ਼ ਦੇ ਉੱਤੇ ਮੰਨਣ ਵਾਲੇ ਦੀ ਸਿਫਤ ਜਿਹੜੀ ਹੈ ਉਹ ਲਿਖ ਸਕੇ। ਹੁਣ ਮੰਨਣ ਨੂੰ ਜੇ ਸਮਝਣਾ ਐਸੀ, ਦੇਖੋ ਸਤਿਗੁਰੂ ਉਹ ਨਿਯਮ ਦੱਸਦੇ ਨੇ ਜਿਸ ਨਿਯਮਾਂ ਦੇ ਵਿੱਚ ਰਹਿ ਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਇਸੇ ਤਰ੍ਹਾਂ ਹੀ ਕੁਝ ਸਰਕਾਰ ਦੇ ਬਣਾਏ ਹੋਏ ਨਿਯਮ ਨੇ, ਜਿਹੜਾ ਉਹਨੂੰ ਮੰਨੇਗਾ ਉਹ ਸਰਕਾਰ ਦੀ ਖੁਸ਼ੀ ਹਾਸਲ ਕਰੇਗਾ। ਮੇਰੇ ਮਨ ਵਿੱਚ ਕਈ ਵਾਰ ਖਿਆਲ ਆਉਂਦਾ ਹੈ ਕਿ ਸਾਡਾ ਦੇਸ਼, ਇਹਦੇ ਵਿੱਚ ਕਿੰਨੇ ਹੋਣਗੇ ਪੁਲਿਸ ਵਾਲੇ, ਕਿੰਨੇ ਹੀ ਹੋਣਗੇ ਫੌਜੀ, ਸਾਰਿਆਂ ਨੂੰ ਜੇ ਇਕੱਠਾ ਕਰ ਲਈਏ ਉਹਨਾਂ ਦੀ ਕਿੱਡੀ ਵੱਡੀ ਗਿਣਤੀ ਬਣ ਜਾਏਗੀ। ਇੱਕ ਇੱਕ ਸ਼ਹਿਰ ਵਿੱਚ ਥਾਣੇ ਅੱਗੋਂ ਕਿੰਨੇ ਕਿੰਨੀ ਭਰਤੀ ਕੀਤੀ, ਕੋਈ ਹੌਲਦਾਰ ਹੈ, ਕੋਈ ਸਿਪਾਹੀ ਹੈ, ਕੋਈ ਥਾਣੇਦਾਰ ਹੈ, ਇਹ ਕਾਹਦੇ ਵਾਸਤੇ? ਚੋਰਾਂ ਵਾਸਤੇ, ਡਾਕੂਆਂ ਵਾਸਤੇ। ਚੋਰਾਂ ਅਤੇ ਡਾਕੂਆਂ ਦੀ ਗਿਣਤੀ ਕਿੰਨੀ ਹੋਏਗੀ? ਹੁਣ ਤੁਸੀਂ ਹਿਸਾਬ ਲਾਇਓ। ਮੈਂ ਕਹਿੰਦਾ ਇਹਨਾਂ ਦਾ ਦਸਵਾਂ ਹਿੱਸਾ ਵੀ ਨਹੀਂ ਹੋਣ ਲੱਗੀ। ਜਿੰਨੀ ਪੁਲਿਸ ਦੀ ਗਿਣਤੀ ਹੈ, ਜਿੰਨੇ ਸਾਡੇ ਸਿਕਿਉਰਿਟੀ ਗਾਰਡਾਂ ਦੀ ਗਿਣਤੀ ਹੈ, ਜਿੰਨੀ ਸਾਡੀ ਫੌਜ ਦੀ ਗਿਣਤੀ ਹੈ, ਉਸ ਗਿਣਤੀ ਦੇ ਮੁਤਾਬਕ ਬਾਕੀਆਂ ਚੋਰਾਂ ਦੀ ਗਿਣਤੀ ਕਿੰਨੀ ਹੈ? ਆਟੇ ਵਿੱਚ ਲੂਣ ਦੇ ਬਰਾਬਰ ਵੀ ਨਹੀਂ ਹੋਏਗੀ। ਪਰ ਕਿੰਨੀ ਸਾਨੂੰ ਭਾਜੜ ਪਾਈ ਹੋਈ ਉਹਨਾਂ ਨੇ। ਉਹ ਕੌਣ ਨੇ ਜੋ ਸਰਕਾਰ ਦੇ ਬਣਾਏ ਹੋਏ ਨਿਯਮਾਂ ਦੇ ਉੱਤੇ ਨਹੀਂ ਚੱਲਦੇ, ਉਹਨਾਂ ਨੂੰ ਨਹੀਂ ਮੰਨਦੇ? ਥੋੜੇ ਜਿਹੇ ਲੋਕ ਜਿਨ੍ਹਾਂ ਕਰਕੇ ਸਾਨੂੰ ਰਸਤੇ ਵਿੱਚ ਜਾਣ ਤੋਂ ਭੈ ਆਉਂਦਾ ਹੈ, ਇਕੱਲਿਆਂ ਨੂੰ ਛੁਰਾ ਮਾਰਨ ਵਾਲੇ, ਲੁੱਟਣ ਵਾਲੇ ਕਿੰਨੇ ਕੁ ਨੇ, ਪਰ ਇਹਨਾਂ ਥੋੜਿਆਂ ਜਿਹਾ ਨੇ ਪੂਰੇ ਮੁਲਕ ਨੂੰ ਜਿਹੜਾ ਹੈ ਵਕਤ ਪਾਇਆ ਹੋਇਆ। ਕਿੰਨੇ ਕੁ ਐਸੇ ਹੋਣਗੇ ਗਲਤ ਅਨਸਰ ਜਿਹੜੇ ਬੰਬ ਬਲਾਸਟ ਆਦਿ ਕਰਦੇ ਹੋਣਗੇ, ਪਰ ਕਿੰਨਿਆਂ ਨੂੰ ਖਤਰਾ ਬਣਿਆ ਹੋਇਆ? ਇਹ ਉਹ ਲੋਕ ਨੇ ਜਿਹੜੇ ਸਰਕਾਰ ਦੇ ਬਣਾਏ ਹੋਏ ਕਾਨੂੰਨ ਕਾਇਦੇ ਨਹੀਂ ਮੰਨਦੇ। ਜੇ ਇਸ ਸੰਸਾਰ ਵਿੱਚ ਇਸ ਸਰਕਾਰ ਦੇ ਬਣਾਏ ਹੋਏ ਕਾਇਦੇ ਕਾਨੂੰਨ ਨਾ ਮੰਨੀਏ ਤੇ ਇੰਨਾ ਨੁਕਸਾਨ, ਜੇ ਸਾਰੇ ਹੀ ਮੰਨ ਲੈਣ ਫਿਰ ਇੱਥੇ ਸਵਰਗ ਬਣ ਜਾਏਗਾ। ਮੈਂ ਕਹਿੰਦਾ ਜੇ ਇਹਨਾਂ ਕਾਇਦਿਆਂ ਨੂੰ ਮੰਨਣ ਦਾ ਇੰਨਾ ਲਾਭ ਹੈ, ਫਿਰ ਗੁਰੂ ਦੀ ਗੱਲ ਨੂੰ ਮੰਨਣ ਦਾ ਕਿੰਨਾ ਲਾਭ ਹੋਏਗਾ, ਇਹ ਤੇ ਬਿਆਨ ਤੋਂ ਬਾਹਰ ਹੈ। ਹੁਣ ਵੇਖੋ ਅਕਾਲ ਪੁਰਖ ਵਾਹਿਗੁਰੂ ਦੀ ਗੱਲ ਅੱਗ ਕਿਵੇਂ ਮੰਨ ਰਹੀ ਹੈ, ਸੂਰਜ ਕਿਵੇਂ ਮੰਨ ਰਿਹਾ, ਧਰਤੀ ਕਿਵੇਂ ਮੰਨ ਰਹੀ ਹੈ, ਘੁੰਮਦੀ ਪਈ ਤੁਹਾਨੂੰ ਕੋਈ ਝਟਕਾ ਨਹੀਂ ਲੱਗ ਰਿਹਾ? ਜੇ ਕਿਤੇ ਝਟਕਾ ਲੱਗਦਾ, ਕਿੰਨੇ ਸਾਲਾਂ ਵਿੱਚ ਇੱਕ ਅੱਧੀ ਵਾਰੀ, ਤੇ ਕਿੰਨਾ ਤਹਿਸ ਨਹਿਸ ਹੋ ਜਾਂਦਾ? ਤੇ ਜੇ ਕਿਤੇ ਝਟਕੇ ਲੱਗੀ ਜਾਣ ਤੇ ਕਿੰਨਾ ਨੁਕਸਾਨ ਹੋਏਗਾ? ਅਸੀਂ ਨਹੀਂ ਬਿਆਨ ਕਰ ਸਕਦੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਜੋ ਕੁਝ ਹੋ ਰਿਹਾ ਉਹਦੀ ਅਵਸਥਾ ਕੈਸੀ ਹੈ। ਇਸ ਕਰਕੇ ਹਜ਼ੂਰ ਕਹਿ ਰਹੇ ਨੇ ਜਿਹਨੇ ਮੰਨ ਲਿਆ ਭਾਈ ਲੈਣਾ ਜੀ। ਵੇਖੋ ਰਾਤੀ ਉਠਾਇਆ, ਸਰਦੀਆਂ ਦੇ ਦਿਨ ਨੇ, ਬਾਹਰ ਮੀਂਹ ਪੈ ਰਿਹਾ ਹੈ, ਚਲੋ ਉੱਠੋ, ਸਤਿਗੁਰ ਜੀ ਕੀ ਕਰਨਾ ਹੈ, ਕੰਧ ਬਣਾਉਣੀ ਹੈ, ਕੰਧ ਗਿਰ ਗਈ ਹੈ, ਕੋਈ ਹੀਲ ਹੁੱਜਤ ਨਹੀਂ, ਮੰਨਿਆ ਹੁਕਮ ਨੂੰ, ਆ ਚੂਹੀ ਮਰ ਗਈ ਹੈ ਚੁੱਕੋ ਬਾਹਰ ਸੁੱਟ ਕੇ ਆਓ, ਕੋਈ ਹੀਲ ਹੁੱਜਤ ਨਹੀਂ, ਉਸੇ ਵੇਲੇ ਗੱਲ ਮੰਨ ਲਈ ਹੈ। ਅੱਧੀ ਰਾਤ ਸਰਦੀਆਂ ਦੇ ਦਿਨ ਕੋਈ ਰਸਤੇ ਵਿੱਚ ਇਸ ਵੇਲੇ ਜਿਵੇਂ ਅੱਜ ਕੱਲ੍ਹ ਟਿਊਬਾਂ ਲੱਗੀਆਂ ਨਾ, ਉਹ ਉਦੋਂ ਥੋੜਾ ਲੱਗੀਆਂ ਸਨ, ਚੁੱਕੋ ਕੱਪੜੇ ਧੋ ਕੇ ਆਓ ਨਦੀ ਦੇ ਵਿੱਚ, ਨਹਿਰ ਦੇ ਵਿੱਚ, ਹਨੇਰਾ ਕੋਪ ਚਲੇ ਗਏ ਧੋਣ ਵਾਸਤੇ, ਮੁਰਦਾ ਖਾਓ, ਸਤਿਗੁਰੂ ਜੀ ਕਿਹੜੇ ਪਾਸੇ ਖਾਓ? ਹੁਣ ਅਵਸਥਾ ਕਿਹੜੀ ਮਿਲੀ ਗੁਰੂ ਅੰਗਦ ਪਾਤਸ਼ਾਹ ਜੀ ਦੀ? ਕੀ ਬਿਆਨ ਕਰਾਂਗੇ ਅਸੀਂ ਉਹਨਾਂ ਦੀ ਅਵਸਥਾ ਬਾਰੇ, ਕੀ ਕੋਈ ਆਖ ਸਕਦਾ? ਇਸ ਕਰਕੇ ਹਜ਼ੂਰ ਆਖਦੇ ਨੇ, ਜਿਹੜਾ ਗੁਰੂ ਦੀ ਗੱਲ ਮੰਨ ਲਏ, ਜਿਹੜਾ ਪ੍ਰਭੂ ਦੇ ਨਾਮ ਨੂੰ ਮੰਨ ਲਏ, ਉਹਦੀ ਅਵਸਥਾ ਦਾ ਜ਼ਿਕਰ ਜਿਹੜਾ ਹੈ ਕੋਈ ਵੀ ਨਹੀਂ ਕਰ ਸਕਦਾ। ਭਾਵੇਂ ਸਾਰੀ ਦੁਨੀਆ ਇਕੱਠੀ ਬੈਠ ਕੇ ਵਿਚਾਰ ਕਰਨ ਲੱਗ ਪਏ ਵੀ ਹੁਣ ਅਸੀਂ ਕਹਿ ਦੇਵਾਂਗੇ ਹੁਣ ਤੇ ਜ਼ਿਆਦਾ ਹੋ ਗਏ ਹਾਂ, ਕਹਿੰਦੇ ਨਹੀਂ, ਤਾਂ ਵੀ ਨਹੀਂ ਹੋ ਸਕਦਾ, ਕਿਉਂਕਿ ਉਹਦੀ ਅਵਸਥਾ ਜਿਹੜੀ ਹੈ ਉਹ ਕਥਨ ਤੋਂ ਹੀ ਬਾਹਰੀ।